ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਤਿੰਨ ਬੇਦੀਅਨ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ ਸਭ ਸਿੱਖਨ ਕੋ ਸੁਖ ਦਿਓ ਜਹੈਂ ਤਹੈਂ ਭੈ ਸਹਾਇ। ਰੂਹੇ ਜ਼ਮੀਨ ਤੇ ਭਾਰਤ ਦੇਸ਼ ਇੱਕ ਐਸਾ ਦੇਸ਼ ਹੈ ਜਿਸ ਦੀ ਜੜ੍ਹਾਂ ਵਿੱਚ ਧਰਮ ਹੈ। ਜੀਵਨ ਚਾਹੇ ਸਮਾਜਿਕ ਹੋਵੇ, ਚਾਹੇ ਰਾਜਨੈਤਿਕ ਹੋਵੇ, ਚਾਹੇ ਆਰਥਿਕ ਹੈ, ਕਾਰੋਬਾਰੀ, ਬੁਨਿਆਦ ਵਿੱਚ ਧਰਮ ਹੈ। ਧਰਮ ਦੀ ਪਿਆਸ ਭਾਰਤ ਵਾਸੀਆਂ ਦੇ ਪ੍ਰਾਣਾਂ ਵਿੱਚ ਹੈ। ਧਰਮ ਦੀ ਚਾਹਤ, ਧਰਮ ਦੀ ਉਮੰਗ ਜੀਵਨ ਦਾ ਸਾਰ ਹੈ, ਜੀਵਨ ਦੀ ਬੁਨਿਆਦ ਹੈ। ਇਹੀ ਕਾਰਨ ਹੈ ਸਾਰੀ ਦੁਨੀਆ ਵਿੱਚ ਇਸ ਦੇਸ਼ ਨੂੰ ਧਾਰਮਿਕ ਦੇਸ਼ ਕਰਕੇ ਜਾਣਿਆ ਜਾਂਦਾ ਹੈ। ਬਹੁਤ ਸਾਰੇ ਯੂਰਪੀਨ ਦੇਸ਼ਾਂ ਨੇ ਜਿੱਥੇ ਵਿਗਿਆਨ ਦੇ ਬੜੇ ਬੜੇ ਤਜਰਬੇ ਕੀਤੇ ਨੇ ਔਰ ਨਵੀਆਂ ਨਵੀਆਂ ਖੋਜਾਂ ਉਹਨਾਂ ਨੇ ਜਗਤ ਦੇ ਸਾਹਮਣੇ ਰੱਖੀਆਂ ਨੇ, ਇਸੇ ਤਰ੍ਹਾਂ ਭਾਰਤ ਵਿੱਚ ਰਿਸ਼ੀ ਮੁਨੀ ਅਵਤਾਰਾਂ ਨੇ ਧਰਮ ਦੇ ਨਵੇਂ ਤੋਂ ਨਵੇਂ ਤਜਰਬੇ ਕੀਤੇ ਔਰ ਧਰਮ ਦੇ ਨਵੇਂ ਤੋਂ ਨਵੇਂ ਅਨੁਭਵ ਉਹਨਾਂ ਨੇ ਮਨੁੱਖਤਾ ਦੀ ਝੋਲੀ 'ਚ ਪਾਏ ਤਾਂ ਕਿ ਮਨੁੱਖ ਧਰਮ ਦੀ ਪਿਆਸ ਨੂੰ ਪੂਰਨ ਕਰ ਸਕੇ ਔਰ ਪ੍ਰਭੂ ਨਾਲ ਜੁੜ ਕੇ ਆਪਣੇ ਜੀਵਨ ਨੂੰ ਮੁਕੰਮਲ ਕਰ ਸਕੇ, ਜੀਵਨ ਦੇ ਲਕਸ਼ ਨੂੰ ਪ੍ਰਾਪਤ ਕਰ ਸਕੇ। ਇਹਨਾਂ ਤਜਰਬਿਆਂ ਦੇ ਚੋਂ ਗਾਲਬਨ 5000 ਸਾਲ ਪੁਰਾਣਾ ਧਰਮ ਸਨਾਤਨ ਮਤ, ਉਸਦੇ ਰਿਸ਼ੀ ਮੁਨੀਆਂ ਨੇ ਐਲਾਨੀਆਂ ਕਿਹਾ ਗਿਆਨ ਹੀ ਭਗਵਾਨ ਹੈ, ਗਿਆਨ ਹੀ ਭਗਵਾਨ ਹੈ। ਇਸ ਨੂੰ ਇਸ ਤਰ੍ਹਾਂ ਬਿਆਨ ਕੀਤਾ ਜਾ ਸਕਦਾ ਹੈ, ਪ੍ਰਕਾਸ਼ ਹੀ ਸੂਰੀਏ ਹੈ, ਸੂਰੀਏ ਹੀ ਪ੍ਰਕਾਸ਼ ਹੈ, ਚਾਨਣ ਹੀ ਸੂਰਜ ਹੈ, ਸੂਰਜ ਚਾਨਣ ਹੈ, ਗਿਆਨ ਹੀ ਪਰਮਾਤਮਾ ਹੈ, ਪਰਮਾਤਮਾ ਗਿਆਨ ਹੈ, ਗਿਆਨ ਹੀ ਭਗਵਾਨ ਹੈ। ਇਸ ਵਾਸਤੇ ਇਸ ਦੇਸ਼ ਵਿੱਚ ਵੇਦ ਹੀ ਭਗਵਾਨ ਹੈ, ਭਾਵ ਵਿਦਿਆ ਗਿਆਨ ਇਹੀ ਭਗਵਾਨ ਹੈ। ਅਗਰ ਗਿਆਨ ਭਗਵਾਨ ਹੈ ਤਾਂ ਫਿਰ ਅਗਿਆਨ ਸ਼ੈਤਾਨ ਹੈ। ਮਨੁੱਖ ਤੋਂ ਸਾਰੀ ਸ਼ੈਤਾਨੀਅਤ ਅਗਿਆਨ ਵਸ ਹੋ ਕੇ ਪ੍ਰਗਟ ਹੁੰਦੀ ਹੈ ਔਰ ਮਨੁੱਖ ਦੇ ਕੋਲ, ਮਨੁੱਖ ਦੇ ਜੀਵਨ ਵਿੱਚ ਪ੍ਰਭੂ ਦੇ ਗੁਣ ਗਿਆਨ ਕਰਕੇ ਪ੍ਰਗਟ ਹੁੰਦੇ। ਗਿਆਨ ਹੀ ਭਗਵਾਨ ਹੈ, ਐਸਾ ਬਹੁਤ ਸਮੇਂ ਤੱਕ ਪ੍ਰਭਾਵ ਰਿਹਾ ਹੈ। ਇਹੀ ਕਾਰਨ ਹੈ ਕਿ ਉਸ ਕਾਲ ਵਿੱਚ 6 ਸ਼ਾਸਤਰ, 4 ਵੇਦ, 108 ਉਪਨਿਸ਼ਦਾਂ, 18 ਪੁਰਾਣ, 27 ਸਿਮਰਤੀਆਂ, ਪਤਾ ਨਹੀਂ ਹੋਰ ਕਿਤਨੇ ਛੋਟੇ ਵੱਡੇ ਗ੍ਰੰਥਾਂ ਦਾ ਜਨਮ ਹੋਇਆ। ਗਿਆਨ ਹੀ ਭਗਵਾਨ ਹੈ, ਇਸ ਦੇ ਨਵੇਂ ਤੋਂ ਨਵੇਂ ਤਜਰਬੇ ਕੀਤੇ ਗਏ। ਸਾਂਖ ਦਾ ਕਰਤਾ ਗੌਤਮ ਆਪਣਾ ਅਨੁਭਵ ਜਗਤ ਦੇ ਸਾਹਮਣੇ ਰੱਖਦਾ ਹੈ, ਲੇਕਿਨ ਮੀਮਾਂਸਾ ਦਾ ਕਰਤਾ ਜੈਮਨੀ ਆਪਣਾ ਅਨੁਭਵ ਰੱਖਦਾ ਹੈ। ਵੇਦਾਂਤ ਸ਼ਾਸਤਰ ਆਚਾਰੀਆ ਰਿਸ਼ੀ ਵੇਦ ਵਿਆਸ ਆਪਣੀ ਗੱਲ ਜਗਤ ਦੇ ਸਾਹਮਣੇ ਰੱਖਦੇ ਨੇ। ਪਤੰਜਲੀ ਦਾ ਯੋਗ ਨਵੀਂ ਸੋਝ ਸਮਝ ਲੈ ਕੇ ਸਾਹਮਣੇ ਆਇਆ ਔਰ ਇਸੇ ਤਰੀਕੇ ਨਾਲ ਰਿਸ਼ੀ ਕਣਾਦ ਔਰ ਕਪਿਲ ਮੁਨੀ ਨੇ ਆਪਣੇ ਅਨੁਭਵ ਜਗਤ ਵਿੱਚ ਪ੍ਰਸਤੁਤ ਕੀਤੇ। इस तरीके नाल ज्ञान दियां अनेकां धारावां वगियां, जिस तों इस देश दे वासी अपनी आत्मक प्यास बुझांदे रहे। करीबन करीबन समय दे प्रभाव विच जो कुछ पैदा होंदा है, उस विच परिवर्तन होंदा रहिंदा है, होंदा रहिंदा है, होंदा रहिंदा है। ज्ञान नू खास करके अक्षरी ज्ञान नहीं, अनुभवी ज्ञान नू प्राप्त करना कठिन होंदा है, बड़ी कठिन साधना। जी प्राचीन ऋषि मुनिया ते दृष्टि मारी है, बड़ी घोर साधना, बड़ी कठिन तपस्या। उस तो बाद किधरे उन्होंने जीवन दा सार, जीवन दे तत् लभे और उन्होंने जगत दे सामने प्रगट किते। सहजे सहजे इतनी साधना, इतनी तपस्या, इतनी मेहनत होनी हर बशर तो कठिन हुई, तो कुछ नवीनता आई। फिर इस देश दे महात्मा बुद्ध जैसे, स्वामी महावीर जैसे शुनवासी इन्होंने निर्वाण पद का नारा लाया। इन्होंने अपने सिद्धांतिक नुक्ते दया ते और अहिंसा ते खड़े किते। बड़ा सुंदर उपदेश। दरअसल ज्ञान भी किसी हद तक हंकारियां दे हथ आ गया और बहस मुबासियां दे वाद विवाद दे समा बतीत करन लग पे। जिड़ा वाद विवाद दे जित जांदा सी अगले दे सारे ग्रंथ खो लेंदा सी। तो इस तरह ज्ञान भी एक शस्त्र सी और शस्त्र दी तरह इसका उपयोग होन लग पिया। ज्ञान शस्त्र अगर है तो अपनी आत्म रक्षा लई, लेकिन ये दूसरे नु अपमानित करन लई हो गया। खोलो दूसरे दे ग्रंथ, हार गया मैथों ज्ञान तो, ये हार गया मेरे नाल वाद विवाद दिच, ये हार गया मेरे नाल ज्ञान चर्चा दिच। जित ते हार जद मुद्दा ए लक्ष्य ज्ञान दिच बन गया तो लड़ाई झगड़े भी होए, खून खराबे भी होए। उस समय महात्मा बुद्ध जैसे उन्होंने अपने धार्मिक सिद्धांतक नुकतियां नु दया ते खड़ा कीता। स्वामी महावीर ने अहिंसा ते खड़ा कीता, किसे भी पक्ष तो किसे दी हिंसा नहीं करनी, ना मानसिक, ना शरीरक, ना आर्थिक, ना ही कोई होर पहलू मनुख दा उनु चोट पहुंचानी है, उनु आघात पहुंचाना है। दया ते अपने धार्मिक सिद्धांतां नु खड़ा कीता महात्मा बुद्ध ने। खास करके विश्व बोध मत तो बड़ा प्रभावित होया। रशिया दी स्टेटा, अफगानिस्तान, ईरान भी बौद्ध धर्म दी लपेट दे चाया। लंका, बर्मा, चीन, जापान, तिब्बत, भूटान, लाओस, कंबोडिया, कंबोडिया और वियतनाम, थाईलैंड, नेपाल, सारा बौद्ध धर्म दी लपेट दे चाया। महात्मा बुद्ध दे ए सिद्धांतिक नुक्ते जो दया ते खड़े सन प्रभावित करन लगते और बौद्ध धर्म हर पासे फैलदा गया। नाल नाल स्वामी महावीर दा अहिंसा दा सिद्धांत भी प्रफुल्लित होंदा रहा, होंदा रहा। लेकिन दया प्रबल हो गई, अहिंसा प्रबल हो गई, तो होया कि हिंसक लोगों ने इस देश ते हमला करना शुरू किया। शक्तिशाली और कठोर दिल दिमाग रखने वाले, हिंसक वृत्तियां रखने वाले इस देश ते हमला आवर होए। हैरानगी दी गल, 500 गुलामां नू लेके जरवाणे इस देश नू गुलाम कर देंदे सन। देश गुलाम होंदा गया, गुलाम होंदा गया और गुलामी दी लपेट दे चाया। इस नाल बोध मत ठंडा पिया, अफगानिस्तान दे चो मिट गया, ईरान दे चो मिट गया, ਰਸ਼ੀਆ ਦੀ ਸਟੇਟਾਂ ਵਿੱਚ ਮਿਟ ਗਿਆ। ਭਾਰਤ ਵਿੱਚ ਜਗਤਗੁਰੂ ਸ਼ੰਕਰਾਚਾਰੀਆ ਨੇ ਆਪਣੇ ਅਦਵੈਤ ਮਤ ਨਾਲ ਔਰ ਆਪਣੇ ਗਿਆਨ ਪ੍ਰਕਾਸ਼ ਨਾਲ ਓਲੇ ਕੀਤਾ। ਪ੍ਰਾਚੀਨ ਸੂਰਬੀਰ ਅਵਤਾਰਾਂ ਦੀਆਂ ਚਰਚਾ ਨੂੰ ਜਗਤਗੁਰੂ ਸ਼ੰਕਰਾਚਾਰੀਆ ਨੇ ਜਗਤ ਦੇ ਸਾਹਮਣੇ ਰੱਖਿਆ। ਭਗਵਾਨ ਸ਼੍ਰੀ ਰਾਮ ਦਾ ਸੂਰਬੀਰ ਹੋਣਾ ਔਰ ਸ਼੍ਰੀ ਕ੍ਰਿਸ਼ਨ ਦਾ ਇਹ ਕਹਿਣਾ, ਜਦ ਧਰਮ ਦਾ ਕੋਈ ਨੁਕਤਾ ਕੰਮ ਨਾ ਕਰੇ ਤਾਂ ਸ਼ਸਤਰ ਚੁੱਕਣਾ ਵੀ ਇੱਕ ਧਰਮ ਹੈ। ਲਿਹਾਜ਼ਾ ਇੱਕ ਸੁਦਰਸ਼ਨਧਾਰੀ ਹੈ, ਇੱਕ ਧਨਸ਼ਧਾਰੀ ਹੈ, ਇਹਨਾਂ ਦੀ ਛਤਰ ਛਾਇਆ ਹੇਠ ਇਸ ਦੇਸ਼ ਵਿੱਚ ਇਸ ਧਰਮ ਦੀ ਬੁਨਿਆਦ ਫਿਰ ਰੱਖੀ ਜਾਣ ਲੱਗ ਪਈ। ਲੇਕਿਨ ਉਦੋਂ ਤੱਕ ਇਹ ਦੇਸ਼ ਗੁਲਾਮੀ ਦੀ ਲਪੇਟ ਵਿੱਚ ਆ ਚੁੱਕਿਆ ਸੀ। ਜਿੱਥੇ ਭਗਤੀ ਦੀਆਂ ਲਹਿਰਾਂ ਪੈਦਾ ਹੋਈਆਂ ਉਸ ਹਾਲਤ ਵਿੱਚ ਪ੍ਰਭੂ ਦੇ ਅੱਗੋਂ ਪ੍ਰਾਰਥਨਾ, ਉੱਥੇ ਬੋਧ ਮਤ ਦਾ ਸੂਖਸ਼ਮ ਰੂਪ ਜੋਗ ਮਤ ਪੈਦਾ ਹੋਇਆ। ਗੁਰੂ ਗੋਰਖਨਾਥ ਤੋਂ ਮਛੰਦਰ ਨਾਥ ਤੋਂ, ਇਹ ਵੀ ਸ਼ੂਨਵਾਦੀ ਸਨ ਔਰ ਇਹਨਾਂ ਦੇ ਸਿਧਾਂਤਕ ਨੁਕਤੇ ਮੂਲ ਰੂਪ ਦੇ ਤੇ ਮਹਾਤਮਾ ਬੁੱਧ ਨਾਲ ਮੇਲ ਖਾਂਦੇ ਸਨ, ਪਰ ਬੈਰੂਨੀ ਰੂਪ ਰੰਗ ਅਲੱਗ ਸੀ। ਇੰਜ ਕਹਿ ਲਓ, ਆਤਮਾ ਮਹਾਤਮਾ ਬੁੱਧ ਦੀ ਸੀ, ਸਰੀਰ ਭਾਰਤ ਦੇ ਪੁਰਾਣੇ ਧਰਮ ਦਾ ਸੀ, ਸਨਾਤਨ ਮਤ ਦਾ ਸੀ। ਬੋਧ ਮਤ ਨੇ ਵੀ ਬੜਾ ਪ੍ਰਭਾਵਿਤ ਕੀਤਾ, ਬਹੁਤ ਪ੍ਰਭਾਵਿਤ ਕੀਤਾ, ਇਤਨਾ ਪ੍ਰਭਾਵਿਤ ਕੀਤਾ ਕਿ ਗੋਰਖ ਟਿਲਾ ਮੱਧ ਪੰਜਾਬ ਵਿੱਚ ਬਣਿਆ, ਪਿਸ਼ਾਵਰ ਵਿੱਚ ਬਣਿਆ, ਨੌਸ਼ੇਰੇ ਵਿੱਚ ਬਣਿਆ ਔਰ ਇਸ ਦੇਸ਼ ਵਿੱਚ ਇੱਕ ਸ਼ਹਿਰ ਦਾ ਨਾਂ ਗੋਰਖਪੁਰ, ਨੇਪਾਲ ਦੇ ਵਾਸੀਆਂ ਨੂੰ ਗੋਰਖਾ ਆਖਿਆ ਜਾਣ ਲੱਗ ਪਿਆ। ਗੋਰਖ ਨੂੰ ਮੰਨਣ ਵਾਲੇ, ਗੋਰਖ ਨੂੰ ਸਾਹਮਣੇ ਰੱਖਣ ਵਾਲੇ, ਸਾਰਾ ਦੇਸ਼ ਗੋਰਖ ਤੋਂ ਪ੍ਰਭਾਵਿਤ ਹੋਇਆ। ਹਾਤਾ ਕਿ ਭਰਤਰੀ ਜੈਸੇ ਰਾਜੇ, ਗੋਪੀ ਚੰਦ ਜੈਸੇ ਰਾਜੇ ਵੀ ਜੋਗੀ ਬਣ ਗਏ। ਬੜੇ ਬੜੇ ਧਨਾੜ ਸੂਰਬੀਰ, ਉਹਨਾਂ ਨੂੰ ਵੀ ਗੋਰਖ ਦੇ ਸਿਧਾਂਤਕ ਨੁਕਤੇ ਚੰਗੇ ਲੱਗੇ। ਉਪਜੀਵਕਾ ਚਲਾਉਣ ਦਾ ਸਾਧਨ ਸੀ ਭਿਕਸ਼ਾ ਮੰਗਣਾ, ਭਿਕਸ਼ਾ ਮੰਗਣਾ। ਇਹ ਧਰਮ ਵੀ ਵਿਆਪਕ ਬਾਅਦ ਵਿੱਚ ਨਾ ਹੋ ਸਕਿਆ, ਲੰਬੇ ਸਮੇਂ ਤੱਕ ਨਾ ਟਿਕ ਸਕਿਆ, ਕਿਉਂਕਿ ਸਾਰੇ ਭਿਕਸ਼ੂ ਹੋ ਜਾਣ, ਸਾਰੇ ਮੰਗਣ ਵਾਲੇ ਹੋ ਜਾਣ ਤਾਂ ਦੇਵੇਗਾ ਕੌਣ, ਦੇਵੇਗਾ ਕੌਣ? ਆਖਿਰ ਕੋਈ ਦਾਤਾ ਵੀ ਚਾਹੀਦਾ, ਆਖਿਰ ਕੋਈ ਦੇਣ ਵਾਲਾ ਵੀ ਚਾਹੀਦਾ। ਐਸੇ ਹਾਲਾਤ ਵਿੱਚ ਜਦ ਇਸ ਦੇਸ਼ ਨੇ ਬੜੇ ਬੜੇ ਤਜਰਬੇ ਕੀਤੇ ਔਰ ਸਹਿਜੇ ਸਹਿਜੇ ਸ਼ਿਥਲ ਹੋਏ, ਦੇਸ਼ ਗੁਲਾਮੀ ਦੀ ਤਰਫ ਵਧ ਰਿਹਾ ਸੀ। ਪ੍ਰਾਚੀਨ ਦੇਸ਼ ਦੀ ਸੰਸਕ੍ਰਿਤੀ ਮਿਟਦੀ ਜਾ ਰਹੀ ਸੀ, ਮਿਟਦੀ ਜਾ ਰਹੀ ਸੀ। ਜੈਸੇ ਭਿਅੰਕਰ ਗਰਮੀ ਹੋਵੇ, ਸੋਖਾ ਹੋਵੇ, ਜ਼ਮੀਨ ਦਾ ਜ਼ਰਾ ਜ਼ਰਾ ਪਾਣੀ ਮੰਗਦਾ ਹੈ, ਜ਼ਮੀਨ ਪਿਆਸੀ ਫਰਿਆਦ ਕਰਦੀ ਹੈ, ਫਰਿਆਦ ਕਰਦੀ ਹੈ। ਗੁਲਾਮੀ ਵਿੱਚ ਜਕੜਿਆ ਹੋਇਆ ਇਹ ਦੇਸ਼, ਦੁੱਖ ਸੰਤਾਪ ਵਿੱਚ ਫਸਿਆ ਹੋਇਆ ਇਹ ਦੇਸ਼, ਹਰ ਦੇਸ਼ਵਾਸੀ ਦੇ ਰੋਮ ਰੋਮ ਵਿੱਚੋਂ ਫਰਿਆਦ ਹੋਈ, ਹੇ ਪ੍ਰਭੂ ਸਾਡੇ ਸੰਕਟ ਨਿਵਾਰੋ, ਸਾਡੇ ਸੰਤਾਪ ਹਰਨ ਕਰੋ। ਉਸ ਸਮੇਂ ਸੁਣੀ ਪੁਕਾਰ, ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਏ ਪਠਾਇਆ। ਜੈਸੇ ਤਪੀ ਹੋਈ ਸੁੱਕੀ ਹੋਈ ਧਰਤੀ ਫਰਿਆਦ ਕਰਦੀ ਹੈ ਤਾਂ ਫਿਰ ਬੱਦਲ ਛਾ ਜਾਂਦੇ ਨੇ ਔਰ ਵਰਖਾ ਹੋਣ ਲੱਗ ਪੈਂਦੀ ਹੈ, ਸੁੱਕੀ ਸੜੀ ਧਰਤੀ ਦੀ ਗੋਦ ਹਰੀ ਭਰੀ ਹੋ ਜਾਂਦੀ ਹੈ, ਚਾਰੋਂ ਪਾਸੇ ਸਬਜ਼ਾ ਜ਼ਾਰ ਹੋ ਜਾਂਦਾ ਹੈ, ਗੁਲਜ਼ਾਰ ਹੋ ਜਾਂਦਾ ਹੈ, ਧਰਤੀ ਚਮਨ ਬਣ ਜਾਂਦੀ ਹੈ, ਧਰਤੀ ਸ਼ਿੰਗਾਰੀ ਜਾਂਦੀ ਹੈ, धरती दे भाग जाग पैंदे ने, भारत दे भाग जाग पै, गुरु नानक जैसा बदल इस देश ते वरसया और फिर नौखंड पृथ्वी ते बरसया, पहाड़ां ते बरसया, जंगलां दे च बरसया, शहरां दे च बरसया, बरसदा बरसदा अफगानिस्तान, ईरान, अरब तक बरसया, तिब्बत, भूटान, लंका भी लपेट दे चाहे, खूब बरसया, खूब बारिश की थी। पुराने तजर्बे धन गुरु नानक देव जी महाराज दे सामने सन। सनातन मत, बौद्ध मत, जैन मत, बहुत वड्डे ये तजर्बे होए इस देश दे। जैसे असी देखते हैं मिडल ईस्ट देश भी चार ही धर्म ने, पुराना धर्म यहूदी, फिर उना तो ईसाई, फिर पारसी, फिर इस्लाम। ये चार पैगंबरी पुरुष मध्य पूरब देश मिडल ईस्ट देश पैदा हुए। चार ही धर्म मूल रूप देश भारत देश पैदा हुए, सनातन मत, जैन मत, बौद्ध मत, सिख मत। बाकी सैकड़े इना चार मतां दीआं शाखावां ने, जिवें दरियावां दे चों वाड़े निकल पैंदे ने, दरिया दे चों कोई अलग धारा अलग रूप दे च वगण लग पैंदी है, बाकियां सारियां धर्म दीआं शाखां इना चार मतां चों निकलियां, सनातन मत, जैन मत, बौद्ध मत, सिख मत। धन गुरु नानक देव जी महाराज ने इस देश दी झोली देच जो संदेश ते उपदेश पाया, वो आप दे शब्दां देच धन गुरु ग्रंथ साहब जी महाराज देच दर्ज है। भाई गुरदास जी कहंदे ने, सुनी पुकार दातार प्रभ, गुरु नानक जग माए पठाया। ऐसा पुरुष चाहिदा सी जो भक्ति भावना नाल देश दी झोली भर देवे और गुलामी दे जुले नू भी उतारे, स्वतंत्रता भी प्रदान करे और स्वतंत्र जीवन दी प्यास भी पैदा करे, देश दी संस्कृति नू भी बचावे, देश दे धार्मिक जो पुराने तजर्बे होए सन वो भी कायम रहन, ऐसा कोई महापुरुष चाहिदा सी। धन गुरु नानक देव जी महाराज दे रूप देच ऐसी आत्मा इस देश देच प्रगट होई। जन्म साखी दा करता इसनो इस तरह लिखदा है, सम्मत 1526 प्रगटे जगत उदाहरण ईस, कार्तिक रुत थित पूरन मासी, शुभ नक्षत्र शुभ लगन प्रकाशी, अर्ध रैन बीती घट कापर, नानक जन्म लियो कालो घर। तलवंडी देच पिता कल्याण दास दे घर धन गुरु नानक देव जी महाराज दा आगमन होया। अर्ध रैन अद्धी रात, प्रात भई प्रोहत बुलवाया, हरि दयाल तै नाम सुहाया। अमृत वेला जद हो गया पौ फुट गई, शहर दा वड्डा प्रोहत स्वामी हरि दयाल नूं बुलाया गया, वेखो इस बालक नूं, वेखो इस बालक नूं, हर दयाल तै नाम सुहाया। उहदे मुखार बिंद चों निकलिया, ए बालक रायन सिर राया, ए बालक राजियां दा राजा है, बादशाहां दा बादशाह है, संतां दा संत है, ज्ञानियां दा महान ज्ञानी है, ए बालक जोगन सिर जोगी, ए बालक है प्रेम वियोगी, छत्रपति होए इसके दास, ए बालक शुभ गुण की रास। इस बुढ़े पुरोहित ने अपना मस्तक ਇਸ ਨਵੇਂ ਜਨਮੇ ਬਾਲਕ ਦੇ ਕਦਮਾਂ ਤੇ ਰੱਖ ਦਿੱਤਾ। ਆਖਿਆ, ਮੈਂ ਖੁਸ਼ਕਿਸਮਤ ਹਾਂ, ਭਾਗਾਂ ਵਾਲਾ, ਕਿ ਜੀਵਨ ਵਿੱਚ ਇੱਕ ਐਸੀ ਮੂਰਤੀ ਦੇ ਦਰਸ਼ਨ ਹੋਏ ਜੋ ਘਟ ਘਟ ਵਿੱਚ ਉਜਾਲਾ ਕਰੇਗਾ, ਪ੍ਰਕਾਸ਼ ਕਰੇਗਾ, ਜੀਵਨ ਦਾ ਮਾਰਗ ਦੱਸੇਗਾ, ਟੁੱਟੀਆਂ ਹੋਈਆਂ ਆਤਮਾਵਾਂ ਨੂੰ ਪਰਮਾਤਮਾ ਨਾਲ ਜੋੜੇਗਾ। ਐਸੀ ਭਵਿਸ਼ਬਾਣੀ ਪੰਡਿਤ ਹਰੀਦਿਆਲ ਨੇ ਕੀਤੀ। ਐਸਾ ਹੋ ਜਾਂਦਾ ਹੈ, ਕਿਧਰੇ ਬਹੁਤ ਵੱਡਾ ਦੀਪਕ ਜਲੇ ਤੋਂ ਪ੍ਰਕਾਸ਼ ਚਾਰੋਂ ਪਾਸੇ ਫੈਲਦਾ ਹੈ। ਜਿਸ ਕੋਲ ਅਨੁਭਵ ਪ੍ਰਕਾਸ਼ ਹੋਵੇ, ਅਨੁਭਵ ਦੀਆਂ ਅੱਖਾਂ ਹੋਵਨ, ਉਹ ਇਸ ਚਾਨਣ ਨੂੰ ਵੇਖ ਲੈਂਦਾ ਹੈ। ਜੈਸੇ ਜਿਸ ਦਿਨ ਮਹਾਤਮਾ ਬੁੱਧ ਦਾ ਅਵਤਾਰ ਹੋਇਆ ਸੀ, ਹਿਮਾਲਿਆ ਦੀ ਗੋਦ ਚੋਂ ਇੱਕ ਬੁੱਢਾ ਯੋਗੀ ਗਾਲਵਨ 80-85 ਸਾਲ ਦਾ ਦਰਸ਼ਨਾਂ ਲਈ ਆਇਆ, ਚੱਲ ਕੇ ਆਇਆ। ਦੁਆਰ ਤੇ ਪਹੁੰਚਿਆ, ਵਿਖਿਆਤ ਉਸਦੀ ਬੜੀ ਸੀ। ਯਸ਼ੋਦਨ ਨੂੰ ਪਤਾ ਚੱਲਿਆ ਹਿਮਾਲਿਆ ਤੋਂ ਯੋਗੀ ਆਇਆ ਬਾਲਕ ਨੂੰ ਵੇਖਣ ਵਾਸਤੇ। ਰਾਜਾ ਬਾਹਰ ਆਇਆ, ਯੋਗੀ ਦਾ ਸਨਮਾਨ ਕੀਤਾ, ਪ੍ਰਣਾਮ ਕੀਤਾ। ਆਖਿਆ, ਯੋਗੀ ਰਾਜ, ਸਾਨੂੰ ਹੀ ਬੁਲਾ ਲੈਂਦੇ, ਅਸੀਂ ਆ ਜਾਂਦੇ ਉੱਥੇ, ਇਤਨਾ ਕਸ਼ਟ ਕੀਤਾ। ਕਹਿਣ ਲੱਗੇ, ਨਹੀਂ, ਐਸੇ ਬਾਲਕ ਦੇ ਦਰਸ਼ਨ ਕਰਨ ਵਾਸਤੇ ਖੁਦ ਚੱਲ ਕੇ ਆਉਣਾ ਚਾਹੀਦਾ ਹੈ ਜੋ ਤੁਹਾਡੇ ਘਰ ਹੋਇਆ। ਜੈਸੇ ਬਾਲਕ ਨੂੰ ਯਸ਼ੋਦਨ ਲਿਆਏ, ਉਸ ਮਹਾਤਮਾ ਦੇ ਕਹਿਣ ਤੇ ਇਸ ਬੁੱਢੇ ਯੋਗੀ ਨੇ ਉਸ ਬਾਲਕ ਦੇ ਕਦਮਾਂ ਤੇ ਆਪਣਾ ਮਸਤਕ ਰੱਖਿਆ, ਲੇਕਿਨ ਅਸ਼ਕਬਾਰ ਵੀ ਹੋ ਗਿਆ, ਰੋਣ ਲੱਗ ਪਿਆ। ਯਸ਼ੋਦਨ ਕਹਿੰਦੇ ਨੇ, ਕੋਈ ਅਪਸ਼ਗਨ ਹੋਇਆ, ਠੀਕ ਨਹੀਂ ਹੋਇਆ, ਇਹ ਬਾਲਕ ਠੀਕ ਨਹੀਂ ਨੇ। ਯੋਗੀ ਕਹਿੰਦਾ, ਨਹੀਂ, ਇਹ ਤੇ ਜਗਤ ਦਾ ਚਾਨਣ ਹੈ, ਇਹ ਤੇ ਸੰਸਾਰ ਦਾ ਦੀਪਕ ਹੈ, ਇਹ ਤੇ ਪਤਾ ਨਹੀਂ ਕਿਤਨੀ ਮਿਠਾਸ ਵੰਡੇਗਾ, ਆਨੰਦ ਵੰਡੇਗਾ, ਪਰ ਤੁਸੀਂ ਰੋ ਕਿਉਂ ਰਹੇ ਹੋ? ਕਹਿਣ ਲੱਗਾ, ਜਦ ਇਹ ਫੁੱਲ ਖਿੜੇਗਾ ਔਰ ਮਹਿਕ ਵੰਡੇਗਾ, ਮੈਂ ਉਦੋਂ ਨਹੀਂ ਆਵਾਂਗਾ, ਮੈਂ ਉਦੋਂ ਨਹੀਂ ਆਵਾਂਗਾ, ਇਸ ਮਹਿਕ ਤੋਂ ਮੇਰੀ ਜ਼ਿੰਦਗੀ ਵਾਂਝੀ ਰਹਿ ਜਾਏਗੀ, ਪਰ ਫਿਰ ਵੀ ਕੋਈ ਗੱਲ ਨਹੀਂ, ਮੈਂ ਇਸ ਤੇ ਵੀ ਪ੍ਰਸੰਨ ਹਾਂ, ਮੈਂ ਕਲੀ ਦੇ ਦਰਸ਼ਨ ਕਰ ਲੈ, ਮੈਂ ਗੁੰਚੇ ਦੇ ਦਰਸ਼ਨ ਕਰ ਲੈ, ਸੰਸਾਰ ਖਿੜੇ ਫੁੱਲ ਦੇ ਦਰਸ਼ਨ ਕਰੇਗਾ ਔਰ ਮਹਿਕ ਤੋਂ ਮੁਅੱਤਰ ਹੋਵੇਗਾ। ਤੂੰ ਐਸੀਆਂ ਆਤਮਾਵਾਂ ਜਦ ਜਗਤ ਵਿੱਚ ਪ੍ਰਗਟ ਹੁੰਦੀਆਂ ਨੇ, ਕੁਛ ਅਨੁਭਵੀ ਪੁਰਸ਼ਾਂ ਨੂੰ ਪਤਾ ਚੱਲ ਜਾਂਦਾ ਹੈ, ਹਰੀਦਿਆਲ ਨੂੰ ਪਤਾ ਚੱਲ ਗਿਆ, ਇਹ ਜਗਤ ਦੇ ਉਧਾਰ ਲਈ ਆਏ ਨੇ। ਔਰ ਐਸਾ ਹੁੰਦਾ, ਜਬ ਜਬ ਹੋਏ ਧਰਮ ਕੀ ਹਾਨੀ, ਭਗਤ ਔਰ ਮਹਾਨ ਕਵੀ ਔਰ ਸੰਤ ਤੁਲਸੀ ਐਸਾ ਕਹਿੰਦੇ ਨੇ, ਜਬ ਜਬ ਹੋਏ ਧਰਮ ਕੀ ਹਾਨੀ, ਬਾੜੇ ਅਸੁਰ ਅਧਮ ਅਭਿਮਾਨੀ, ਤਬ ਤਬ ਵਿਵਦ ਧਰ ਪ੍ਰਭੂ ਸ਼ਰੀਰਾ, ਹਰੇ ਕਿਰਪਾ ਨਿਧ ਸੱਜਣ ਪੀਰਾ। ਇਹਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ ਨੇ, ਜਬ ਜਬ ਹੋਏ ਅਰਿਸ਼ਟ ਅਪਾਰਾ, ਤਬ ਤਬ ਦੇ ਧਰਤ ਅਵਤਾਰਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਸ ਕਿਸ ਰੂਪ ਵਿੱਚ ਆਪਣੀ ਛਾਪ ਦਿੱਤੀ, ਇਸ ਨੂੰ ਵਿਸਥਾਰ ਨਾਲ ਮੈਂ ਆਪ ਜੀ ਦੇ ਸਾਹਮਣੇ ਰੱਖਣ ਲੱਗਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੱਚਿਆਂ ਤੇ ਆਪਣੇ ਬਚਪਨ ਦੀ ਛਾਪ ਛੋੜੀ, ਵੱਡੇ ਵੀ ਮੁਤਾਸਰ ਹੋਏ। ਨਨਕਾਣਾ ਸਾਹਿਬ ਦੇ ਅੰਦਰ ਬਾਲ ਲੀਲਾ ਬਹੁਤ ਵੱਡਾ ਗੁਰਦੁਆਰਾ ਹੈ, ਬੱਚਿਆਂ ਨਾਲ ਖੇਡ ਕਰਦਿਆਂ, ਖੇਡ ਕੀ ਕਰਦੇ ਨੇ, ਬੰਦਗੀ ਕਰਦੇ ਨੇ, ਸਤਨਾਮ ਜਪਦੇ ਨੇ, ਸਤਨਾਮ ਜਪਾਉਣਾ ਖੇਲ ਬੰਦਗੀ। ਜਦਕਿ ਅਸੀਂ ਦੇਖਦੇ ਹਾਂ ਬਹੁਤ ਸਾਰੇ ਲੋਕਾਂ ਦੀ ਬੰਦਗੀ ਵੀ ਇੱਕ ਖੇਲ ਆਉਂਦੀ ਹੈ, ਜੈਸੇ ਕਿ ਭਗਤ ਕਬੀਰ ਜੀ ਮਹਾਰਾਜ ਫਰਮਾਨ ਕਰਦੇ ਨੇ, ਮਾਥੇ ਤਿਲਤ ਹਤਮਾਲਾ ਬਾਨਾ, ਲੋਗਨ ਰਾਮ ਖਿਲਾਉਣਾ ਜਾਣਾ। ਖਿਡੌਣਿਆਂ ਨਾਲ ਬੱਚੇ ਖੇਡਦੇ ਨੇ, ਔਰ ਬੱਚੇ ਦੀ ਦ੍ਰਿਸ਼ਟੀ 'ਚ ਹਰ ਚੀਜ਼ ਖਿਡੌਣਾ ਹੁੰਦੀ ਹੈ, ਚਾਹੇ ਧਰਮ ਪਰਮਾਤਮਾ ਹੀ ਕਿਉਂ ਨਾ ਹੋਵੇ। लेकिन धन गुरु नानक देव जी महाराज की दृष्टि खेल भी बंदगी है, खेल भी प्रभु है। बच्चियां नाल खेडदे ने, खिडांदे ने, बंदगी करदे ने। सतनाम जपदिया जपदिया बच्चियां ते भी सरूर तारी हो जांदा है, आप समाधि लीन हो जांदे ने। ऐसी छाप धन गुरु नानक देव जी महाराज ने अपने बचपन दी जगत नूं दित्ती। गुरु नानक देव जी महाराज ने जिस मत नूं जन्म दिता उसका नां रखिया सिख शिष। ऐ मनुख संसार विच ब्रह्मंड विच सिखण नूं बहुत कुछ है, बहुत कुछ है। सिर्फ शिष तत्व सिखर सिर्फ सिखण दी भावना होनी चाहिए, सिर्फ सिखण दा जज्बा होना चाहिए और मरदे दम तक होना चाहिए। सिखण नूं बहुत कुछ है, बहुत कुछ है। धन गुरु नानक देव जी महाराज ने जो धर्म दा तखयल चित्र अपने अंदर चित्रिया उसे दा नाम सिख रखिया। अगां चल के सिख दा स्वरूप सिंह बनाया और सिंह खालसा कहलाया। सिख सिंह खालसा, इस तरह दी रूपरेखा धन गुरु नानक देव जी महाराज ने मनुखता दी झोली विच पाई। थोड़े जिहा वड्डे होए पिता कल्याण दास ने पुरोहित दे कोल बिठाया पढ़न वास्ते। पुरोहित ने तख्ती ते ऊड़ा लिखण नूं कहा और ऊड़ा पहले खुद लिखिया। इस तों एक गल स्पष्ट आउंदी है, जिस लिपि नूं असीं पंजाबी लिपि कहिंदे आ, गुरमुखी लिपि कहिंदे आ, इह गुरु नानक तों पहले दी मौजूद सी और बकायदा इस दे सबूत मुहैया हो गए ने। यह हजारां साल पुरानी लिपि है। गुरु नानक ने इस नूं सुरजीत कीता, फिर अपनाया तो यह गुरमुखी कहलाई। पुरोहित गुरु नानक देव जी महाराज नूं ऊड़ा लिख के देंदा है। भगत कबीर दी 52 अखरी मिलती है धन गुरु ग्रंथ साहब जी महाराज दे अंदर, ऊड़े तो आरंभ होती है और यह अखर विदेशां विच भी प्राचीन खंडरां विच मिले ने, खास करके रशिया विच। तो यह लिपि बहुत पुरानी है, बहुत पुरानी है। पंडित धन गुरु नानक देव जी महाराज नूं तख्ती ते ऊड़ा लिख के देंदा है और पढ़ो, याद करो ये ऊड़ा है और नाले लिखो। फिर तो गुरु नानक देव जी महाराज पुरोहित नूं कहिंदे ने, ऊड़े दे अर्थ दसो। पुरोहित जी कहिंदे ने, ऊड़े दे कोई अर्थ नहीं, एक अखर दे कोई अर्थ नहीं, दो चार अखर मिलके जद पूरा शब्द बनते ने उस दे अर्थ होंदे ने। कल्ले अक्षर दे कोई अर्थ नहीं आते। महाराज कहते हैं संकेतक अर्थ ते होंदे ने, एक अक्षर भी किसी दिशा की तरफ इशारा ते कर सकता है। जैसे मनुख हथां पैरां दी सही वरतों करे, अखरां तो भी सही दिशा ले सकता है संकेतक अर्थ। पांधा कहण लगा संकेतक अर्थ आउंदे ही नहीं, आउंदे ही नहीं। अज ते असी देखदे हां वड्डे वड्डे नाम सिर्फ संकेत अखरां दे राही जगत दे सामने रखदे जांदे ने। यूनाइटेड स्टेट अमेरिका नूं सिर्फ यूएसए ही कह देना, यूनाइटेड किंगडम नूं सिर्फ यूके कह देना, एक अखर दे च देश समाया होया है, एक अखर दे च कुछ जज्बे भी समाए हुए ने। एक अखर सिर्फ देश दी तरफ इशारा नहीं करदे, कुछ भावनावां भी उजागर करदे ने, कुछ ज्ञान की तरफ भी इशारा कर सकते और परमात्मा की तरफ भी इशारा कर देना। ਅਲਫ ਤੋਂ ਅੱਲਾ ਦਾ ਇਸ਼ਾਰਾ ਲਿਆ ਜਾ ਸਕਦਾ ਹੈ, ਊੜੇ ਤੋਂ ਓਅੰਕਾਰ ਦਾ ਇਸ਼ਾਰਾ ਲਿਆ ਜਾ ਸਕਦਾ ਹੈ। ਜੈਸੇ ਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਿਰਫ ਊੜੇ ਤੋਂ ਓਅੰਕਾਰ ਦਾ ਉਪਦੇਸ਼ ਦਿੰਦੇ ਨੇ। ਪਾਂਧਾ ਜੀ ਊੜੇ ਦੇ ਅਰਥ ਦੱਸੋ। ਪਾਂਧਾ ਕਹਿੰਦਾ ਨਹੀਂ, ਅਰਥ ਨਹੀਂ ਨੇ, ਇੱਕ ਅੱਖਰ ਦੇ ਅਰਥ ਨਹੀਂ ਨੇ। ਤੋ ਸਤਿਗੁਰ ਦੇਵ ਜੀ ਮਹਾਰਾਜ ਕਹਿੰਦੇ ਨੇ ਜਿਹਦੇ ਇਹ ਊੜਾ ਬੇਮੈਨੀ ਹੈ, ਅਰਥ ਨਹੀਂ ਹੈ, ਆ ਨਹੀਂ ਹੈ, ਤੋ ਬੇਮੈਨੀ ਅੱਖਰ ਮੈਂ ਨਹੀਂ ਪੜ੍ਹਨੇ, ਮੈਂ ਨਹੀਂ ਪੜ੍ਹਨੇ। ਸਤਿਗੁਰ ਖੜ੍ਹੇ ਹੋ ਗਏ, ਜੈਸੇ ਚੱਲਣ ਲੱਗੇ ਬਾਂਹ ਪਕੜ ਲਈ ਪਾਂਧੇ ਨੇ, ਪਟਵਾਰੀ ਜੀ ਨੇ ਤੁਹਾਡੇ ਪਿਤਾ ਨੇ ਮੇਰੇ ਕੋਲ ਭੇਜਿਆ ਪੜ੍ਹਨ ਵਾਸਤੇ, ਪੜ੍ਹਾਉਣ ਵਾਸਤੇ ਨਹੀਂ। ਔਰ ਮੈਂ ਕਹਿ ਰਿਹਾ ਊੜੇ ਦੇ ਅਰਥ ਨਹੀਂ ਆਉਂਦੇ, ਇੱਕ ਅੱਖਰ ਦੇ ਅਰਥ ਨਹੀਂ ਆਉਂਦੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਹੁੰਦੇ ਨੇ, ਤੁਹਾਨੂੰ ਪਤਾ ਨਹੀਂ ਹੈ, ਤਾਂ ਤੁਸੀਂ ਦੱਸੋ। ਉੱਥੇ ਗੁਰੂ ਨਾਨਕ ਨੇ ਪੱਟੀ ਲਿਖੀ ਹੈ, ਇੱਕ ਇੱਕ ਅੱਖਰ ਦੇ ਅਰਥ ਦੱਸੇ ਨੇ, ਔਰ ਇਹ ਸਾਰੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਹੈ। ਆਸਾ ਮੱਲਾ ਪਹਿਲਾ ਪੱਟੀ ਲਿਖੀ, ਸੱਸੇ ਸੋਏ ਸਿਸ਼ ਜਿਨਸਾ ਜੀ ਸਭਨਾ ਕਾਰਨ ਏਕ ਭਇਆ। ਇੱਕ ਇੱਕ ਅੱਖਰ ਤੋਂ ਪਰਮਾਤਮਾ ਦੀ ਪ੍ਰੇਰਣਾ ਲਈ ਜਾ ਸਕਦੀ, ਇੱਕ ਇੱਕ ਅੱਖਰ ਤੋਂ ਸ਼ੁਭ ਗੁਣਾਂ ਦੀ ਤਰਫ ਇਸ਼ਾਰਾ ਲਿਆ ਜਾ ਸਕਦਾ, ਇੱਕ ਇੱਕ ਅੱਖਰ ਚੰਗਿਆਈਆਂ ਦੀ ਤਰਫ ਮਨੁੱਖ ਨੂੰ ਰਾਗਬ ਕਰ ਸਕਦਾ। ਆਖਿਰ ਕੁਝ ਸ਼ਬਦ ਜਦ ਬੋਲਾਂਗੇ ਤਾਂ ਹੁੰਦਾ ਤੇ ਅੱਖਰਾਂ ਦਾ ਜੋੜ ਹੀ ਹੈ। ਅਖਰੀ ਨਾਮ ਅਖਰੀ ਸਾਲਾ, ਅਖਰੀ ਗਿਆਨ ਗੀਤ ਗੁਣਗਾ, ਅਖਰੀ ਲਿਖਣ ਬੋਲਣ ਵਾਣ, ਅੱਖਰਾਂ ਸਿਰ ਸੰਜੋਗ ਵਖਾਣ, ਸਾਰਾ ਗਿਆਨ ਧਿਆਨ ਨਾਮ ਥਾਂ ਟਿਕਾਣੇ ਉਹਨਾਂ ਦਾ ਉਚਾਰਨ ਅੱਖਰਾਂ ਦੇ ਅਧੀਨ ਹੈ। ਅੱਖਰਾਂ ਦੇ ਜੋੜ ਨਾਲ ਪੂਰਾ ਸ਼ਬਦ ਬਣਦਾ, ਔਰ ਇਸ ਨਾਲ ਹੀ ਜਗਤ ਨੂੰ ਸਮਝਾਇਆ ਜਾ ਸਕਦਾ, ਸਮਝਿਆ ਜਾ ਸਕਦਾ। ਕਰੀਬਨ ਕਰੀਬਨ ਮਨੁੱਖ ਹੱਥ ਪੈਰਾਂ ਤੋਂ ਸੰਸਾਰ ਦਾ ਇਤਨਾ ਕੰਮ ਨਹੀਂ ਲੈਂਦਾ ਜਿਤਨਾ ਜ਼ਬਾਨ ਤੋਂ ਲੈਂਦਾ, ਔਰ ਪਰਮਾਤਮਾ ਦੀ ਸਾਰੀ ਤੇ ਸਾਧਨਾ ਹੀ ਜ਼ਬਾਨ ਤੇ ਖੜੀ ਹੈ, ਬੋਲਣ ਤੇ ਖੜੀ ਹੈ, ਜਪਣ ਤੇ ਖੜੀ ਹੈ। ਤੋ ਸਤਿਗੁਰ ਕਹਿੰਦੇ ਨੇ ਐਸਾ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਇੱਕ ਅੱਖਰ ਦਾ ਕੋਈ ਸੰਕੇਤਕ ਅਰਥ ਨਹੀਂ ਹੈ। ਜੈਸੇ ਸਤਿਗੁਰ ਨੇ ਪੱਟੀ ਲਿਖੀ ਔਰ ਇੱਕ ਇੱਕ ਅੱਖਰ ਦੇ ਸੰਕੇਤਕ ਅਰਥ ਲਿਖੇ ਔਰ ਆਖਿਆ ਪੜ੍ਹੋ ਪਾਂਧਾ ਜੀ, ਇਸ ਬੁੱਢੇ ਪਾਂਧੇ ਨੇ ਵੀ ਸਜਦਾ ਕਰ ਦਿੱਤਾ, ਔਰ ਪਿਤਾ ਕਲਿਆਣ ਦਾਸ ਜੀ ਨੂੰ ਪਟਵਾਰੀ ਜੀ ਨੂੰ ਆਖਿਆ ਇਸ ਬਾਲਕ ਨੂੰ ਮੈਂ ਨਹੀਂ ਪੜ੍ਹਾ ਸਕਦਾ, ਇਹਨੇ ਮੈਨੂੰ ਪੜ੍ਹਾ ਦਿੱਤਾ ਹੈ। ਔਰ ਸਾਫ਼ ਕਿਹਾ ਪਟਵਾਰੀ ਜੀ ਨੂੰ ਕਿਸੇ ਮਕਤਬ ਵਿੱਚ, ਕਿਸੇ ਮਦਰਸੇ ਵਿੱਚ, ਕਿਸੇ ਵਿਦਿਆਲੇ 'ਚ ਨਾ ਪਾਉਣਾ, ਇਹ ਜਗਤ ਨੂੰ ਪੜ੍ਹਾਉਣ ਲਈ ਆਇਆ ਹੈ, ਪੜ੍ਹਨ ਲਈ ਨਹੀਂ, ਇਹ ਕੁਛ ਦੱਸਣ ਲਈ ਆਇਆ ਹੈ। ਇਹ ਤਾਂ ਕੋਈ ਰਹਿਬਰੀ ਪੁਰਸ਼ ਹੈ, ਇਹ ਤਾਂ ਪਰਮਾਤਮਾ ਦੀ ਤਰਫੋਂ ਕੋਈ ਸੰਵਾਰਿਆ ਹੋਇਆ ਹੈ, ਸ਼ਿੰਗਾਰਿਆ ਹੋਇਆ ਹੈ, ਜਗਤ ਨੂੰ ਕੁਛ ਦੱਸਣ ਵਾਸਤੇ ਆਇਆ ਹੈ। ਪਿਤਾ ਕਲਿਆਣ ਦਾਸ ਨੂੰ ਮਾਯੂਸੀ ਹੋਈ, ਨਾਨਕ ਪੜ੍ਹ ਨਹੀਂ ਸਕੇ, ਪੜ੍ਹ ਨਹੀਂ ਸਕੇ। ਮੱਝਾਂ ਚਾਰਨ ਨੂੰ ਦੇ ਦਿੱਤੀਆਂ, ਚਲੋ ਪੜ੍ਹਦੇ ਨਹੀਂ ਤੇ ਕਮ ਸੇ ਕਮ ਘਰ ਦੀਆਂ ਮੱਝਾਂ ਹੀ ਚਾਰ ਲਿਆ ਕਰੋ। ਐਵੇਂ ਫਿਜ਼ੂਲ ਤੇ ਸਮਾਂ ਨਾ ਜ਼ਾਇਆ ਕਰੋ। ਅੱਜ ਮੱਝਾਂ ਚਾਰਦਿਆਂ ਹੋਇਆਂ, ਕਿਉਂਕਿ ਸਾਰੀ ਰਾਤ ਪ੍ਰਭੂ ਦੀ ਬੰਦਗੀ ਵਿੱਚ ਰਹਿ, ਇਬਾਦਤ ਵਿੱਚ ਰਹਿ, ਦਿਨ ਨੂੰ ਸਰੀਰ ਦੇ ਥੋੜ੍ਹੀ ਸੁਸਤੀ ਆਈ ਅਤੇ ਦਰਖਤ ਦੇ ਥੱਲੇ ਸੌਂ ਗਏ। ਦਰਖਤ ਦੀ ਛਾਇਆ ਇੱਕ ਪਾਸੇ ਹੋ ਗਈ ਔਰ ਮਹੀਨਾ ਵਿਸਾਖ ਦਾ ਸੀ, ਗਰਮੀ ਸੀ, ਧੁੱਪ ਪੈਣ ਲੱਗ ਪਈ ਚਿਹੜੇ ਤੇ। ਹੈਰਾਨਗੀ ਦੀ ਗੱਲ, ਭਾਰਤ ਦੀ ਪਕੜ ਵਿੱਚ ਇਹ ਗੱਲ ਆਦਿ ਕਾਲ ਤੋਂ ਆਈ ਹੈ, ਕੁਛ ਪਸ਼ੂ ਪਸ਼ੂ ਨਹੀਂ ਆਉਂਦੇ, ਮਨੁੱਖ ਆਉਂਦੇ ਨੇ, ਉਹਨਾਂ ਦਾ ਮਨ ਕੰਮ ਕਰਦਾ। ਬਹੁਤੇ ਮਨੁੱਖ ਮਨੁੱਖ ਨਹੀਂ ਆਉਂਦੇ, ਪਸ਼ੂ ਆਉਂਦੇ ਨੇ, ਕਰਤੂਤ ਪਸੋ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ। ਮਨ ਸ਼ੌਣ ਦੀ ਸੰਭਾਵਨਾ ਸਭ ਤੋਂ ਜ਼ਿਆਦਾ ਛੁਪੀ ਹੋਈ ਹੈ ਗਊ ਦੇ ਚ, ਮੋਰ ਦੇ ਅੰਦਰ, ਘੋੜੇ ਦੇ ਚ, ਹਾਥੀ ਦੇ ਚ ਔਰ ਸੱਪਾਂ ਦੇ ਚ ਵੀ। ਆਦਿ ਕਾਲ ਤੋਂ ਇਹ ਪਸ਼ੂ ਮਹਾਂਪੁਰਸ਼ਾਂ ਦੇ ਅੰਗ ਸੰਗ ਰਹੇ ਨੇ, ਸਤਪੁਰਸ਼ਾਂ ਦੇ ਅੰਗ ਸੰਗ ਰਹੇ ਨੇ। ਔਰ ਅਨੇਕਾਂ ਐਸੇ ਸਬੂਤ ਵੀ ਮਿਲਦੇ ਨੇ, ਹਾਥੀ, ਗਊ, ਸੱਪ, ਘੋੜਾ ਸੰਵੇਦਨਸ਼ੀਲ ਹੁੰਦੇ ਨੇ। ਔਰ ਕਈ ਦਫ਼ਾ ਇਹਨਾਂ ਦੀਆਂ ਧਾਰਮਿਕ ਭਾਵਨਾਵਾਂ ਹੁੰਦੀਆਂ ਨੇ, ਪ੍ਰਭੂ ਨਾਲ ਜੁੜੇ ਹੁੰਦੇ ਨੇ, ਸਮੇਂ ਸਮੇਂ ਅੰਦਰੋਂ ਚਿੰਤਨ ਵੀ ਕਰਦੇ ਨੇ ਪਰਮਾਤਮਾ ਦਾ। ਇੱਕ ਹਾਥੀ ਦਾ ਜ਼ਿਕਰ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਾਰ ਬਾਰ ਕਰਦੇ ਨੇ, ਜਬ ਹੀ ਸਰਨ ਗਹੀ ਕਿਰਪਾ ਨਿਧ ਗਜ ਗਰਾ ਤੇ ਛੂਟਾ ਮਹਿਮਾ ਨਾਮ ਕਹਾ ਲੋ ਵਰਨੋ ਰਾਮ ਕਹਿਤ ਬੰਧਨ ਤੇ ਟੂਟਾ। ਇਹ ਹਾਥੀ ਦੀ ਕਥਾ ਹੈ। ਭਾਈ ਗੁਰਦਾਸ ਵੀ ਜ਼ਿਕਰ ਕਰਦੇ ਨੇ, ਦੁਖਤ ਗਜਿੰਦ ਅਰ ਬਿੰਦ ਗਏ ਭੇਟ ਰਾਖੇ ਤਾਂ ਕੇ ਕਾਜੇ ਚਕਰ ਪਾਣ ਆਣ ਗ੍ਰਸੇ ਗ੍ਰਾਹ ਜੀ। ਇੱਕ ਹਾਥੀ ਤਪ ਸਾਧਨਾ ਕਰਦੇ ਹੋਏ ਮਹਾਤਮਾ ਬੁੱਧ ਦੀ ਸੇਵਾ ਕਰਦਾ ਸੀ, ਜੰਗਲ ਦੇ ਚੋਂ ਉੱਚੇ ਉੱਚੇ ਦਰਖਤਾਂ ਤੋਂ ਫਲ ਤੋੜ ਕੇ ਲਿਆਂਦਾ ਸੀ, ਕਰਮੰਡਲ ਚੁੱਕ ਕੇ ਨਿਰੰਜਨਾ ਨਦੀ ਦੇ ਚੋਂ ਪਾਣੀ ਭਰ ਕੇ ਲਿਆਂਦਾ ਸੀ। ਰਾਤ ਨੂੰ ਜਦ ਮਹਾਤਮਾ ਬੁੱਧ ਧਿਆਨ ਸਾਧਨਾ ਵਿੱਚ ਬੈਠਦੇ ਸਨ, ਚਾਰੋਂ ਪਾਸੇ ਘੁੰਮ ਕੇ ਪਹਿਰਾ ਦਿੰਦਾ ਸੀ ਤਾਂ ਕਿ ਕੋਈ ਜੰਗਲੀ ਜਾਨਵਰ ਮਹਾਤਮਾ ਬੁੱਧ ਤੇ ਹਮਲਾ ਨਾ ਕਰ ਦੇਵੇ। ਜਿਸ ਦਿਨ ਸਾਧਨਾ ਦੀ ਸਫਲਤਾ ਤੋਂ ਬਾਅਦ ਸਿਧਾਰਥ ਗੌਤਮ ਬੁੱਧ ਬਣ ਕੇ ਜੰਗਲ ਨੂੰ ਛੋੜ ਕੇ ਜਾਣ ਲੱਗੇ, ਇਸ ਹਾਥੀ ਨੇ ਤੜਪ ਤੜਪ ਕੇ ਆਪਣੇ ਪ੍ਰਾਣ ਦੇ ਦਿੱਤੇ। ਸਾਰਾ ਬੋਧ ਜਗਤ ਹਾਥੀ ਦੀ ਪੂਜਾ ਕਰਦਾ ਹੈ, ਸਾਰਾ ਹਿੰਦੂ ਜਗਤ ਗਊ ਦੀ ਪੂਜਾ ਕਰਦਾ ਹੈ, ਮੋਰ ਦੀ ਪੂਜਾ ਕਰਦਾ ਹੈ, ਚੀਨ, ਜਾਪਾਨ ਤੇ ਭਾਰਤ ਵਿੱਚ ਬਕਾਇਦਾ ਸੱਪਾਂ ਦੀ ਵੀ ਪੂਜਾ ਹੁੰਦੀ ਹੈ। ਸ਼ਿਵਜੀ ਦੇ ਕੰਠ ਵਿੱਚ ਸਰਪ, ਬਹੁਤ ਗਹਿਰੀ ਬਾਰਿਸ਼ ਦੇ ਸਮੇਂ ਇੱਕ ਸ਼ੇਸ਼ਨਾਗ ਨੇ, ਇੱਕ ਬਹੁਤ ਵੱਡੇ ਸੱਪ ਨੇ ਮਹਾਤਮਾ ਬੁੱਧ ਦੇ ਉੱਤੇ ਆ ਕੇ ਛਾਇਆ ਕੀਤੀ ਤਾਂ ਕਿ ਪਾਣੀ ਮੁਖੜੇ ਤੇ ਨਾ ਪਵੇ। ਤੇਜ਼ ਧੁੱਪ ਜਦ ਗੁਰੂ ਨਾਨਕ ਦੇ ਮੁਖੜੇ ਤੇ ਪੈਣ ਲੱਗੀ, ਇੱਕ ਸਰਪ ਆਇਆ, ਉਹਨੇ ਆਪਣੀ ਛਜਲੀ ਪਸਾਰ ਕੇ ਮੁਖੜੇ ਤੇ ਛਾਇਆ ਕੀਤੀ। ਰਾਹਗੀਰਾਂ ਨੇ ਸਮਝ ਲਿਆ ਨਾਨਕ ਜੀ ਸੁੱਤੇ ਹੋਏ ਨਹੀਂ, ਸੱਪ ਨੇ ਡੰਗ ਮਾਰਿਆ, ਖਤਮ ਹੋ ਗਏ। ਲੇਕਿਨ ਤਲਵੰਡੀ ਦੇ ਚ ਇੱਕ ਰਮਜ਼ੀ ਬੰਦਾ ਵੀ ਰਹਿੰਦਾ ਸੀ ਜੋ ਤਲਵੰਡੀ ਦਾ ਮਾਲਕ ਸੀ, ਰਾਏ ਬੁਲਾਰ। ਇਹ ਮਾਲਕ ਸੀ, ਪਿਤਾ ਕਲਿਆਣ ਦਾਸ ਮੁਲਾਜ਼ਮ ਸਨ, ਪਟਵਾਰੀ ਸਨ। ਇਹ ਜਦ ਲੰਘਿਆ, ਘੋੜੇ ਤੋਂ ਉਤਰਿਆ, ਸਲਾਮ ਕੀਤੀ ਹੈ, ਸਜਦਾ ਕੀਤਾ, ਐਸਾ ਪੁਰਸ਼ ਇਹ ਸੱਪ ਜਿਨ੍ਹਾਂ ਨੂੰ ਡੰਗ ਮਾਰ ਕੇ ਖਤਮ ਕਰ ਦਿੰਦੇ ਨੇ, ਗੁਰੂ ਨਾਨਕ ਦੇ ਮੁਖੜੇ ਤੇ ਛਾਇਆ ਕਰ ਰਹੇ ਨੇ। ਸਰਪ ਨੇ ਛਾਇਆ ਕੀਤੀ, ਸ਼ਹਿਰ ਵਿੱਚ ਚਰਚਾ ਹੋਈ। ਕੁਛ ਅੱਖਾਂ ਜੋ ਅਨੁਭਵੀ ਸਨ ਗੁਰੂ ਨਾਨਕ ਨੂੰ ਹੋਰ ਢੰਗ ਨਾਲ ਦੇਖਣ ਲੱਗ ਪਈਆਂ, ਕੁਛ ਦਿਲ ਦਿਮਾਗ ਦੇ ਅੰਦਰ ਸਤਿਕਾਰ ਵੀ ਪੈਦਾ ਹੋਏ। ਲੇਕਿਨ ਪਿਤਾ ਆਖਿਰ ਪਿਤਾ ਹੈ, ਉਹ ਤੇ ਚਾਹੁੰਦਾ ਹੈ, ਕਿਉਂਕਿ ਉਸਦਾ ਸੰਬੰਧ ਮੋਹ ਦਾ ਆਉਂਦਾ ਹੈ, ਮੇਰਾ ਪਿਤਾ, ਮੇਰਾ ਪੁੱਤਰ ਹਰ ਗੱਲ ਦੇ ਸੰਪੰਨ ਹੋਵੇ, ਸ਼ਕਤੀਸ਼ਾਲੀ ਬਣੇ, ਗਿਆਨਵਾਨ ਬਣੇ, ਕਾਰੋਬਾਰੀ ਬਣੇ, ਧਨਵਾਨ ਬਣੇ। ਹਰ ਪਿਤਾ ਦੀ ਤਰ੍ਹਾਂ ਕਲਿਆਣ ਦਾਸ ਦੀ ਵੀ ਇਹੀ ਲਾਲਸਾ ਹੈ, ਇਹੀ ਉਮੰਗ ਹੈ, ਇਹੀ ਤਰੰਗ ਹੈ। ਸ਼ਹਿਰ ਵਾਸੀ, ਤਲਵੰਡੀ ਵਾਸੀ ਜੈਸੇ ਸਨਮਾਨ ਕਰਨ ਲੱਗ ਪਏ, ਸਤਿਕਾਰ ਕਰਨ ਲੱਗ ਪਏ, ਇਹਦੇ ਨਾਲ ਕਲਿਆਣ ਦਾਸ ਨੂੰ ਖੁਸ਼ੀ ਨਹੀਂ ਹੋਈ, ਦੁੱਖ ਹੋਇਆ। ਆਖਿਆ, ਪੁੱਤਰ ਗਿਆਨਵਾਨ ਨਹੀਂ ਹੈ, ਕਾਰੋਬਾਰੀ ਨਹੀਂ ਹੈ, ਇਹ ਤੇ ਕੋਈ ਸੰਤ ਜਾਪਦਾ। ਸੰਤ ਜਾਪ ਭਾਵੇਂ ਸੰਤ ਮਹਾਨ ਹੈ, ਸੰਤ ਅਜ਼ੀਮ ਹੈ, ਮਨੁੱਖਤਾ ਦੀ ਸਿਰਮੌਰ ਹਸਤੀ ਹੈ, ਪਰ ਅਕਸਰ ਮਾਂ ਬਾਪ ਨਹੀਂ ਚਾਹੁੰਦੇ ਪੁੱਤਰ ਸੰਤ ਹੋਵੇ, ਕਾਰੋਬਾਰੀ ਹੋਵੇ, ਧਨਵਾਨ ਹੋਵੇ। ਇਹ ਚਾਹਤ ਆਉਂਦੀ ਹੈ ਆਮ ਮਾਂ ਬਾਪ ਦੀ ਤਰ੍ਹਾਂ। ਪਿਤਾ ਕਲਿਆਣ ਦਾਸ ਦੀ ਵੀ ਇਹ ਚਾਹਤ ਹੈ, ਮਾਤਾ ਤ੍ਰਿਪਤਾ ਜੀ ਦੀ ਵੀ ਇਹ ਚਾਹਤ ਹੈ, ਲੇਕਿਨ ਗੁਰੂ ਨਾਨਕ ਦੀ ਚਾਹਤ ਤੇ ਜਗਤ ਨੂੰ ਪ੍ਰਭੂ ਨਾਲ ਜੋੜਨਾ, ਆਪਣੇ ਆਪ ਹਰ ਵਕਤ ਪ੍ਰਭੂ ਨਾਲ ਜੁੜੇ ਰਹਿਣਾ ਔਰ ਜਗਤ ਨੂੰ ਜੋੜਨਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਜ਼ਿੰਦਗੀ ਦਾ ਲਕਸ਼ ਬਣਾਇਆ। ਉਹਨੇ ਸ਼ਹਿਰ ਵਾਸੀਆਂ ਨੂੰ, ਦੇਸ਼ ਵਾਸੀਆਂ ਨੂੰ, ਔਰ ਫਿਰ ਅਫਗਾਨਿਸਤਾਨ, ਈਰਾਨ, ਅਰਬ, ਰਸ਼ੀਆ, ਤਿੱਬਤ, ਭੂਟਾਨ, ਸਿੱਕਮ, ਲੰਕਾ ਅਤੇ ਚਾਈਨਾ ਦੇ ਇਲਾਕੇ 'ਚ ਭਰਮਣ ਕਰਕੇ ਮਨੁੱਖਤਾ ਨੂੰ ਪਰਿਪੂਰਨ ਪਰਮਾਤਮਾ ਨਾਲ ਜੋੜਨ ਦਾ ਯਤਨ ਕੀਤਾ, ਉਪਰਾਲਾ ਕੀਤਾ। ਵਿਸ਼ਵ ਭਰ ਦੇ 'ਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਤਿਹਾਸਕ ਅਸਥਾਨ ਇਸ ਗੱਲ ਦਾ ਸਬੂਤ ਨੇ, ਇਸ ਗੱਲ ਦਾ ਪ੍ਰਮਾਣ ਨੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਯੁਵਾ ਹੋਏ, ਜਵਾਨੀ ਦੇ 'ਚ ਕਦਮ ਰੱਖੇ, ਤਾਂ ਪਿਤਾ ਕਲਿਆਣ ਦਾਸ ਨੇ ਸੋਚਿਆ ਪੁੱਤਰ ਪੜ੍ਹ ਨਹੀਂ ਸਕਿਆ, ਪੁੱਤਰ ਢੰਗ ਨਾਲ ਖੇਤੀਬਾੜੀ ਔਰ ਮੱਝਾਂ ਨਹੀਂ ਚਾਰ ਸਕਿਆ, ਬਿਹਤਰ ਹੋਵੇ ਕਿਸੇ ਕਾਰੋਬਾਰ ਵਿੱਚ ਪਾਈਏ। ਉਸ ਜ਼ਮਾਨੇ ਚਾਂਦੀ ਦੇ ਸਿੱਕੇ ਚੱਲਦੇ ਸਨ, ਇੱਕ ਰੁਪਇਆ ਬੜੀ ਮਹਿਮਾ ਰੱਖਦਾ ਸੀ, ਬੜੀ ਬੁਕਤ ਰੱਖਦਾ ਸੀ। 20 ਰੁਪਏ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਦਿੱਤੇ ਔਰ ਨਾਲ ਬਾਲਾ। ਵਪਾਰ ਕਰਨ ਲਈ ਚੱਲੇ ਨੇ। ਅੱਜ ਤੱਕ ਕੋਈ ਕਿਸੇ ਚੀਜ਼ ਦਾ ਵਪਾਰ ਕਰਦਾ ਹੈ, ਕੋਈ ਕਿਸੇ ਚੀਜ਼ ਦਾ, ਤਰ੍ਹਾਂ ਤਰ੍ਹਾਂ ਦੀਆਂ ਵਸਤੂਆਂ, ਹਰ ਦੁਕਾਨ 'ਤੇ ਕੋਈ ਨਾ ਕੋਈ ਵਸਤੂ ਦਾ ਵਪਾਰ ਹੋ ਰਿਹਾ। ਹਜ਼ਾਰਾਂ ਲੱਖਾਂ ਤਰ੍ਹਾਂ ਦੀਆਂ ਵਸਤੂਆਂ ਮਨੁੱਖੀ ਦੁਨੀਆਂ ਵਿੱਚ ਵਪਾਰਕ ਕੇਂਦਰਾਂ ਵਿੱਚ ਮਿਲਣਗੀਆਂ ਔਰ ਵਪਾਰ ਹੋ ਰਿਹਾ ਹੋ ਰਿਹਾ। ਕਬੀਰ ਇਸ ਨੂੰ ਇਸ ਤਰ੍ਹਾਂ ਬਿਆਨ ਕਰਦੇ ਨੇ, ਕਿਨ ਹੀ ਬੰਜਿਆ ਕਾਂਸੀ ਤਾਂਬਾ, ਕਿਨ ਹੀ ਲੌਂਗ ਸੁਪਾਰੀ, ਪਰ ਸੰਤੋ ਬੰਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ, ਹਰ ਕੇ ਨਾਮ ਕੇ ਵਿਆਪਾਰੀ, ਹੀਰਾ ਹਾਥ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ। ਕਬੀਰ ਕਹਿੰਦੇ, ਅਸੀਂ ਤੇ ਹਰੀ ਨਾਮ ਦੇ ਵਪਾਰੀ ਹਾਂ, ਹਰੀ ਨਾਮ ਹੀ ਵਣਜਦੇ ਹਾਂ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਰਾਹ ਦੇ 'ਚ, ਰਸਤੇ ਦੇ 'ਚ ਕੋਈ 25 ਦੇ ਕਰੀਬ ਬੈਠੇ ਸਾਧੂ ਮਿਲੇ, ਜੋ 2 ਦਿਨਾਂ ਦੇ ਭੁੱਖੇ ਸਨ, ਪਰ ਸ਼ੁਕਰਾਨੇ ਸਨ, ਬੰਦਗੀ ਸਨ, ਪ੍ਰਭੂ ਚਿੰਤਨ ਦੇ ਸਨ। ਭਾਵੇਂ ਭੋਜਨ ਨਹੀਂ ਮਿਲਿਆ, ਲੇਕਿਨ ਭਜਨ ਨਹੀਂ ਬੰਦ ਕੀਤਾ, ਭਜਨ ਚੱਲ ਰਿਹਾ ਸੀ, ਚੱਲ ਰਿਹਾ ਸੀ, ਪਰ ਸਰੀਰ ਤੇ ਭੁੱਖਾ ਸੀ, ਤਨ ਤੇ ਭੋਜਨ ਦੀ ਮੰਗ ਕਰ ਰਿਹਾ ਸੀ। ਭਾਵੇਂ ਉਹਨਾਂ ਦਾ ਮਨ ਭਜਨ ਕਰ ਰਿਹਾ ਸੀ, ਪਰ ਤਨ ਨਾਲ ਨਾਲ ਭੋਜਨ ਦੀ ਮੰਗ ਵੀ ਕਰ ਰਿਹਾ ਸੀ। 2 ਦਿਨ ਦਾ ਭੋਜਨ ਨਹੀਂ ਉਪਲਬਧ ਹੋਇਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹਨਾਂ ਹੀ 20 ਰੁਪਇਆਂ ਦੇ ਮਾਲ ਪੂੜੇ ਬਣਾ, ਪੂਰੀਆਂ ਬਣਾ, ਸਬਜ਼ੀ ਬਣਾ, ਪੰਗਤ ਲਵਾ, ਉਹਨਾਂ ਸਾਧੂਆਂ ਨੂੰ ਛਕਾਈ। ਸਿੱਖ ਜਗਤ ਦੇ ਉੱਤੇ ਗਾਥਾ ਪ੍ਰਚਲਿਤ ਹੋ ਗਈ ਹੈ, ਉਹ 20 ਰੁਪਏ ਕੀਤੇ ਹੋਏ ਦਾਨ, 20 ਰੁਪਇਆਂ ਦਾ ਚਲਾਇਆ ਹੋਇਆ ਲੰਗਰ, ساری دنیا دے گردواریاں چ لنگر چل رہا ہے، برکت اتنی، ان دان مہا کلیان، ایسا کوئی گردوارا نہیں جتھے لنگر نہیں چلدا، بھکھے نو ان نہیں ملدا۔ گرو نانک نے یہ بنیاد رکھ دیتی۔ بھکھے منک سامنے آون اور جیب دے دمڑے آون کیڑے کم دے، بھکھیاں دے پیٹ دے پا دیتے، لنگر چھکا دیتا، دبے پیراں نال واپس آ رہے نے۔ بالا جی نے جا کے دس دیتا پتا کلیان داس نو، 20 روپے تے گرو نانک لٹا کے آ گئے، لٹا کے آ گئے۔ رستے سادھو بیٹھے سن، انہوں نے بھوجن چکا دیتا۔ کرودت ہوئے، جیسے عام پتا کرودت ہوندے نے، کلیان داس بھی کرودت ہوئے۔ نفع تے ایک پاسے، ساری موڑی گوا کے آ گیا۔ باہر آئے، درخت تھلے بیٹھے دھن گرو نانک نو دو تھپڑ مارے۔ پین نانکی نے بیچ بچاؤ کر کے چھڑایا۔ کون دسے پتا کلیان داس نو 20 روپیاں کر کے او سودا ہویا ہے، او سودا ہویا ہے جدی برکت رہندی دنیا تک چلے گی اور چل رہی ہے، چل رہی ہے۔ کی وپار تو کیتا ہے، کی سودا تو کیتا ہے؟ تو دھن گرو نانک دیو جی مہاراج کہندے نے، سچ دا سودا کیتا ہے، سچا سودا کیتا ہے۔ گردوارا سچا سودا پاکستان دے وچ موجود ہے، جتھے میرے پادشاہ نے یہ سچا سودا کیتا۔ یادگاری استھان بار بار یاد دلا رہے ہیں انہاں 20 روپیاں دی، جیدی برکت اج سارا سنسار کھا رہے ہیں، لے رہے ہیں۔ مایوسی ہوئی پتا کلیان داس، سوچیا جوان ہو گیا، ویاہ کرا دے گیا، ذمہ واری سنبھالے گا، شاید کم کار دے پرورت ہو جائے۔ بٹالے وچ مولے کھتری دی لڑکی شری سلکھنی نال آپ دی منگنی ہوئی، واقعی شبھ لکشنا والی سی، دیوی جس دا وقت دے اوتاری پرش نال سمبند جڑے۔ برات چلی، پر برات دیچ عام براتی گھٹنے سادھو زیادہ نے، جوگی زیادہ نے، جنگم زیادہ نے، فقیر زیادہ نے۔ روح زمین تے اس طرح دی برات پہلی دفعہ چلی جیدیچ عام رشتے دار تے گھٹنے ہیں، سنت زیادہ نے، بھگت زیادہ نے، فقیر زیادہ نے، جنگم زیادہ نے، جوگی زیادہ نے۔ ای برات جد بٹالے پہنچی، مولا کھتری نو مایوسی ہوئی، منڈا تے سنت ہے، سنت ہے، تدی تے برات دے چتنے سنت آئے نا۔ نیت بدل گئی مولے کھتری دی، بھئی میں اپنی بچی دا غلط تھان تے رشتہ کر بیٹھا۔ ایسی کند دے کول گرو نانک دیو جی مہاراج دا منجا لگوایا اور بٹھایا، جیڑی کند گرن والی سی، گرن والی سی، نیت مولے دی ای سی، نیت ای سی یہ کند گر جائے گرو نانک تے، تاکہ رشتہ ٹوٹ جائے، رہ جائے۔ بیٹھے نے گرو نانک، کافی دیر تو کند گری نہیں، مولے کھتری نے کچھ ایک نو اشارہ کروایا ہے، دکا دیو کند نو، جد کچھ دکا دین لگے نے، بلند بانگ گرو نانک بول دے نے، اے دیوار نہیں گرے گی، ਇਹ ਰਹਿੰਦੀ ਦੁਨੀਆ ਤੱਕ ਸਾਡੇ ਵਿਆਹ ਦੀ ਨਿਸ਼ਾਨੀ ਰਹੇਗੀ। ਅੱਜ ਵੀ ਉਹ ਕੰਧ ਬਟਾਲੇ ਵਿੱਚ ਮੌਜੂਦ ਹੈ ਔਰ ਬੜਾ ਸੁੰਦਰ ਗੁਰਦੁਆਰਾ ਜਿਸ ਦਾ ਨਾਂ ਹੈ ਗੁਰਦੁਆਰਾ ਕੰਧ ਸਾਹਿਬ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਮ ਦੀ ਸਾਂਝ ਆਪਣੀ ਬਹਿਣ ਨਾਲ ਹੈ। ਇੱਕ ਨਾਨਕੇ ਇੱਕ ਨਾਨਕ। ਹੈਰਾਨਗੀ ਆਉਂਦੀ ਹੈ ਜਿੱਥੇ ਨਾਮਾਂ ਦੀ ਇਤਨੀ ਗਹਿਰੀ ਸਾਂਝ ਹੈ, ਦਿਲਾਂ ਦੀ ਵੀ ਸਾਂਝ ਹੈ, ਵਿਚਾਰਾਂ ਦੀ ਵੀ ਸਾਂਝ ਹੈ। ਪਹਿਲੀ ਔਲਾਦ ਦਾ ਜਨਮ ਨਾਨਕਿਆਂ ਦੇ ਘਰ ਹੋਇਆ। ਨਾਨੀ ਨੇ ਇਸ ਬੱਚੀ ਨਾਲ ਲਾਡ ਪਿਆਰ ਇਤਨਾ ਕੀਤਾ, ਮੋਹ ਹੋ ਗਿਆ ਔਰ ਕਹਿਣ ਲੱਗੀ ਇਹ ਤਾਂ ਨਾਨਕਿਆਂ ਦੀ ਹੈ, ਨਾਨਕਿਆਂ ਦੀ ਹੈ। ਨਾਨਕੀ ਇਹ ਨਾਮ ਕਿਸੇ ਰਸਮੋ ਰਿਵਾਜ ਦੇ ਮੁਤਾਬਕ ਨਹੀਂ ਰੱਖਿਆ ਗਿਆ, ਬਲਕਿ ਨਾਨੀ ਦੇ ਮੁਖਾਰ ਬਿੰਦ ਤੋਂ ਸੁਭਾਵਕ ਨਿਕਲਿਆ। ਦੂਜੀ ਔਲਾਦ ਰਾਏ ਭਵਨ ਦੀ ਤਲਵੰਡੀ ਵਿੱਚ ਅੰਦਾਜ਼ਾ 7 ਸਾਲ ਦਾ ਅਰਸਾ ਹੋਈ। ਮਾਸੂਮ ਬਾਲਕ ਨੂੰ ਤ੍ਰਿਪਤਾ ਜੀ ਨੇ ਨਾਨਕੀ ਦੀ ਗੋਦ ਚ ਪਾ ਕੇ ਆਖਿਆ, ਇਹ ਨਾਨਕੀ ਦਾ ਵੀਰ ਨਾਨਕ, ਇਹ ਨਾਨਕੀ ਦਾ ਵੀਰ ਨਾਨਕ। ਇੱਕ ਨਾਨਕੀ ਇੱਕ ਨਾਨਕ। ਭਾਸ਼ਾਵਾਂ ਦੇ ਗਿਆਨੀ, ਗ੍ਰੈਮਰ ਗਿਆਨੀ ਨਾਨਕ ਦੇ ਅਰਥ ਕਰਦੇ ਨੇ, ਵਿਆਕਰਣ ਦੇ ਪੰਡਿਤ ਨਾਨਕ ਦੇ ਅਰਥ ਕਰਦੇ ਨੇ, ਨਾ ਅਨੇਕ ਜਿਹਦੇ ਚ ਅਨੇਕਤਾ ਨਹੀਂ ਹੈ। ਜੋ ਇੱਕ ਦੀ ਗੱਲ ਕਰਦਾ ਹੈ, ਇੱਕ ਨੂੰ ਵੇਖਦਾ ਹੈ, ਇੱਕ ਨੂੰ ਸੁਣਦਾ ਹੈ, ਇੱਕ ਨੂੰ ਸੋਚਦਾ ਹੈ, ਇੱਕ ਨਾਲ ਜੁੜਦਾ ਹੈ, ਇੱਕ ਨਾਲ ਜੋੜਦਾ ਹੈ, ਉਸੇ ਦਾ ਨਾਂ ਹੈ ਨਾਨਕ, ਨਾਨਕ, ਨਾਨਕ। ਪਿਤਾ ਕਲਿਆਣ ਦਾਸ ਨੇ ਦੇਖਿਆ ਹਰ ਪਾਸੇ ਮਾਯੂਸ ਹੋ ਕੇ, ਲਾਚਾਰ ਹੋ ਕੇ, ਵਿਆਹੀ ਜਾ ਚੁੱਕੀ ਸੀ ਨਾਨਕੀ, ਸੁਲਤਾਨਪੁਰ ਵਿੱਚ ਰਹਿੰਦੀ ਸੀ, ਉੱਥੇ ਭੇਜ ਦਿੱਤਾ। ਭਾਈਆ ਜੈ ਰਾਮ ਨੇ ਸੁਲਤਾਨਪੁਰ ਦੇ ਨਵਾਬ ਕੋਲੋਂ ਨੌਕਰ ਰੱਖ ਦਿੱਤਾ, ਮੋਦੀ ਬਣਾ ਦਿੱਤਾ, ਮੋਦੀ ਖਾਨਾ ਚਲਾ ਰਹੇ ਨੇ। ਜਿਹੜੇ ਨਵਾਬ ਦੇ ਮੁਲਾਜ਼ਮ ਸਨ ਉਹਨਾਂ ਨੂੰ ਇਸ ਮੋਦੀ ਖਾਨੇ ਚੋਂ ਰਸਦ ਦੇਣੀ ਆਉਂਦੀ ਸੀ, ਰਸਦ ਦੇਣੀ ਆਉਂਦੀ ਸੀ 5-5 ਦੜੀ। ਦੜੀ 5 ਸੇਰ ਦਾ ਇੱਕ ਬਾਟ ਆਉਂਦਾ ਸੀ। ਇਹ ਵੱਟੇ, ਇਹ ਬਾਟ ਅੱਜ ਵੀ ਪਏ ਨੇ ਸੁਲਤਾਨਪੁਰ ਵਿੱਚ। ਇੱਕ ਦਿਨ ਐਸੇ ਸਰੂਰ ਵਿੱਚ ਆਏ ਨੇ ਮੇਰੇ ਪਾਤਸ਼ਾਹ, ਤੋਲ ਰਹੇ ਨੇ ਤਕੜੇ ਔਰ ਗਿਣਤੀ ਕਰਦੇ ਜਾ ਰਹੇ ਨੇ, 1, 2, 3, 10 ਤੱਕ ਪਹੁੰਚੇ ਨੇ, ਫਿਰ ਗਿਣਦੇ ਨੇ 11, 12, 13। ਹੁਣ 13 ਤੇ ਹਿੰਸਾ ਹੈ, ਪਰ ਹਿੰਸੇ ਦੇ ਉਚਾਰਨ ਦੇ ਕਰਦਿਆਂ ਹੀ ਤੇਰੇ ਨਾਲ ਜੁੜ ਗਏ, ਪ੍ਰਭੂ ਨਾਲ ਜੁੜ ਗਏ। ਬਹੁਤਿਆਂ ਦਾ ਜਪਣਾ ਵੀ ਗਿਣਤੀ ਆਉਂਦਾ ਹੈ, 1, 2, 3 ਆਉਂਦਾ ਹੈ, ਪਰ ਗੁਰੂ ਨਾਨਕ ਦੀ ਗਿਣਤੀ ਵੀ ਬੰਦ ਗਈ ਹੈ, 13, 13, 13। ਫਿਰ ਤੇ ਤੋਲੀ ਗਏ, ਦਿਨ ਭਰ ਤੋਲੀ ਗਏ, ਸਭ ਨੂੰ ਦੇ ਗਏ 13, 13। ਹੁਣ 1-2 ਦੀ ਗਿਣਤੀ ਛੱਡ ਦਿੱਤੀ, 13, 13। ਜਦ ਹੈ ਹੀ 13 ਪਰਮਾਤਮਾ ਦਾ, ਤੇ ਪਰਮਾਤਮਾ ਦਾ ਭੰਡਾਰ ਕਿਵੇਂ ਮੁਕੇਗਾ? ਸ਼ਾਮ ਤੱਕ 13-13 ਕਰਕੇ ਦਿੰਦੇ ਰਹੇ। ਨਵਾਬ ਤੱਕ ਖਬਰਾਂ ਪਹੁੰਚ ਗਈਆਂ, ਗੁਰੂ ਨਾਨਕ ਨੇ ਤੁਹਾਡਾ ਮੋਦੀ ਖਾਨਾ ਲੁਟਾ ਦਿੱਤਾ ਹੈ। ਉਹ ਤੇ ਗਿਣਤੀ ਨਹੀਂ ਕਰਦਾ, 13, 13, ਤੇਰਾ ਕੀ ਜਾ ਰਿਹਾ। ਭਜਿਆ ਹੋਇਆ ਨਵਾਬ ਆਇਆ, ਦੇਖ ਕੇ ਦੰਗ ਰਹਿ ਗਿਆ, ਕੋਈ ਕਮੀ ਨਹੀਂ। ਭੰਡਾਰ ਤੇ ਉਸੇ ਤਰੀਕੇ ਨਾਲ ਭਰਿਆ ਆਇਆ। ਨਵਾਬ ਝੁਕਿਆ, ਸਜਦਾ ਕੀਤਾ, ਜਦ ਹੈ ਹੀ ਉਸਦਾ, ਸਭ ਕੁਝ ਉਸਦਾ ਹੈ, ਤਾਂ ਫਿਰ ਤੋਟ ਕਿਸ ਤਰ੍ਹਾਂ ਆਵੇਗੀ। ਵਿਆਪਾਰ ਵਿੱਚ ਵੀ ਬੰਦਗੀ ਕਿਸ ਤਰ੍ਹਾਂ ਕਰਨੀ ਹੈ, ਕਾਰੋਬਾਰ ਵਿੱਚ ਰਹਿੰਦਿਆਂ ਵੀ ਪ੍ਰਭੂ ਨਾਲ ਕਿਵੇਂ ਜੁੜਨਾ ਹੈ, ਗੁਰੂ ਨਾਨਕ ਨੇ ਇਹ ਸਿੱਖਿਆ ਦੀਕਸ਼ਾ ਦਿੱਤੀ। ਔਰ ਸਿੱਖ ਧਰਮ ਦੇ ਜਨਮ ਦਾ ਤੇ ਭਾਵ ਸ਼ਿਸ਼ਤ ਪੈਦਾ ਕੀਤਾ, ਸਿੱਖਣਾ ਹੈ, ਤੂੰ ਸਿੱਖਣਾ ਹੈ, ਸਿੱਖਣਾ ਹੈ, ਮਰਦੇ ਦਮ ਤੱਕ ਸਿੱਖਣਾ ਹੈ। ਸਿੱਖਣ ਵਾਸਤੇ ਬਹੁਤ ਕੁਛ ਹੈ, ਔਰ ਤੂੰ ਕਬੂਲ ਕਰਨਾ, ਮੈਂ ਕੁਛ ਵੀ ਨਹੀਂ ਜਾਣਦਾ, ਕੁਛ ਵੀ ਨਹੀਂ ਜਾਣਦਾ, ਕਮ ਸੇ ਕਮ ਸੱਚ ਬਾਰੇ ਮੈਂ ਕੁਛ ਵੀ ਨਹੀਂ ਜਾਣਦਾ। ਮਨੁੱਖ ਦੇ ਜੀਵਨ ਭਰ ਦੇ ਗਿਆਨ ਨੂੰ ਇਕੱਠਾ ਕਰੀਏ ਤੇ ਉਹ ਸਾਗਰ ਦੇ ਚੋਂ ਮਿਲੇ ਇੱਕ ਚਮਚ ਪਾਣੀ ਤੋਂ ਜ਼ਿਆਦਾ ਨਹੀਂ ਹੈ, ਇੱਕ ਬੂੰਦ ਤੋਂ ਜ਼ਿਆਦਾ ਨਹੀਂ ਹੈ। ਜਾਣਨ ਨੂੰ ਬਹੁਤ ਕੁਛ ਹੈ, ਬਹੁਤ ਕੁਛ ਹੈ। ਜ਼ਿੰਦਗੀ ਸੀਮਤ ਹੈ, ਗਿਆਨ ਅਸੀਮ ਹੈ, ਜਾਣਨ ਨੂੰ ਬਹੁਤ ਕੁਛ ਹੈ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਐਸੇ ਮਤ ਨੂੰ, ਐਸੇ ਸਿਧਾਂਤ ਨੂੰ, ਐਸੇ ਧਰਮ ਨੂੰ ਜਨਮ ਦਿੱਤਾ ਜਿਹਦੇ ਚ ਹੰਕਾਰ ਲਈ ਗੁੰਜਾਇਸ਼ ਹੈ ਹੀ ਨਹੀਂ। ਸਿੱਖ ਸਿੱਖਣਾ ਚਾਹੁੰਦਾ, ਮੈਂ ਨਹੀਂ ਜਾਣਦਾ, ਮੈਂ ਸਭ ਕੁਛ ਨਹੀਂ ਜਾਣਦਾ, ਮੈਨੂੰ ਕੁਛ ਵੀ ਨਹੀਂ ਪਤਾ, ਮੈਨੂੰ ਕੁਛ ਵੀ ਨਹੀਂ ਪਤਾ। ਇਹ ਭਾਵ ਰੱਖਣ ਵਾਲਾ ਮਨੁੱਖ ਹੰਕਾਰ ਨਹੀਂ ਕਰ ਸਕਦਾ, ਔਰ ਹੰਕਾਰੀ ਸ਼ਿਸ਼ ਨਹੀਂ ਹੋ ਸਕਦਾ, ਹੰਕਾਰੀ ਸਿੱਖ ਨਹੀਂ ਹੋ ਸਕਦਾ। ਐਸੇ ਧਰਮ ਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਨਮ ਦਿੱਤਾ। ਇੱਥੇ ਹੀ ਵਈ ਨਦੀ ਦੇ ਤੱਟ ਤੇ ਬੈਠ ਕੇ ਰੋਜ਼ ਰੋਜ਼ ਗੁਰੂ ਨਾਨਕ ਜਗਤ ਤੇ ਨਿਗਾਹ ਮਾਰਦੇ ਸਨ, ਸੰਸਾਰ ਤੇ ਨਿਗਾਹ ਮਾਰਦੇ ਸਨ। ਕੁਰਲਾਂਦਾ ਹੋਇਆ, ਤਪਿਆ ਹੋਇਆ, ਭਟਕਦਾ ਹੋਇਆ ਮਨੁੱਖੀ ਜਗਤ ਆਪ ਨੂੰ ਦਿਖਾਈ ਦਿੰਦਾ ਸੀ। ਇੱਕ ਦਿਨ ਇਸੇ ਤਰ੍ਹਾਂ ਦੀ ਸੋਚ ਚ ਬੈਠੇ ਨੇ, ਨਵਾਬ ਸੁਲਤਾਨਪੁਰ ਦਾ ਲੰਘਿਆ, ਘੋੜੇ ਤੋਂ ਉਤਰਿਆ, ਰਸਮੀ ਦੁਆ ਸਲਾਮ ਤੋਂ ਬਾਅਦ ਕਹਿਣ ਲੱਗਾ, ਨਾਨਕ ਜੀ ਤੁਸੀਂ ਕਹਿੰਦੇ ਹੋ ਅੱਲਾ ਤੇ ਰਾਮ ਇੱਕ ਹੈ, ਇੱਕ ਹੈ, ਇੱਕ ਹੈ। ਮੂਲ ਸਿਧਾਂਤਕ ਨੁਕਤਾ ਜੋ ਜਗਤ ਦੇ ਸਾਹਮਣੇ ਗੁਰੂ ਨਾਨਕ ਨੇ ਰੱਖਿਆ, ਪ੍ਰਮਾਤਮਾ ਇੱਕ ਹੈ। ਅਗਰ ਉਹ ਵੀ ਇੱਕ ਨਹੀਂ ਹੈ, ਦੋ ਤਿੰਨ ਚਾਰ ਹੈ, ਤਾਂ ਸੰਸਾਰ ਵਿੱਚ ਏਕਤਾ ਨਹੀਂ ਹੋ ਸਕਦੀ। ਜ਼ਾਤ ਦੇ ਨਾਮ ਤੇ ਏਕਤਾ ਨਹੀਂ ਹੋ ਸਕਦੀ, ਕਿਉਂਕਿ ਸਾਰੇ ਮਨੁੱਖਾਂ ਦੀ ਜ਼ਾਤ ਇੱਕ ਨਹੀਂ ਹੈ। ਨਸਲ ਦੇ ਨਾਮ ਦੇ ਉੱਤੇ ਵੀ ਏਕਤਾ ਨਹੀਂ ਹੋ ਸਕਦੀ, ਕਿਉਂਕਿ ਸਾਰੀ ਦੁਨੀਆਂ ਦੀ ਨਸਲ ਇੱਕ ਨਹੀਂ ਹੈ, ਰੂਪ ਇੱਕ ਨਹੀਂ ਹੈ, ਰੰਗ ਇੱਕ ਨਹੀਂ ਹੈ। ਮੁਲਕ ਦੇ ਨਾਮ ਦੇ ਉੱਤੇ ਵੀ ਏਕਤਾ ਨਹੀਂ ਹੋ ਸਕਦੀ ਸੰਸਾਰ ਭਰ ਦੇ ਚ, ਕਿਉਂਕਿ ਹਰ ਇੱਕ ਦਾ ਮੁਲਕ ਅਲੱਗ ਅਲੱਗ ਹੈ। ਔਰ ਮਜ਼ਹਬ ਦੇ ਨਾਂ ਤੇ ਵੀ ਏਕਤਾ ਨਹੀਂ ਹੋ ਸਕਦੀ, ਕਿਉਂਕਿ ਹਰ ਇੱਕ ਦਾ ਮਜ਼ਹਬ ਅਲੱਗ ਅਲੱਗ ਹੈ। ਤੇ ਏਕਤਾ ਹੋਏ ਬਿਨਾਂ ਸ਼ਾਂਤੀ ਨਹੀਂ, ਏਕਤਾ ਹੋਏ ਬਿਨਾਂ ਸੁੱਖ ਨਹੀਂ, ਏਕਤਾ ਹੋਏ ਬਿਨਾਂ ਆਨੰਦ ਨਹੀਂ।